Sri Radhaguru Satnam Sri Radhaguru Jyotis Pavai Soi Karsi Hukum Na Karna Jai So Patisha शाह पात साहिब नानक रहन रजाई सो पात शाह पात साहिब नानक रहन रजाई। वाहिगुरु जी का खालसा, वाहिगुरु जी की फतेह। परम सत्कार योग साध संगत जीओ, जपजी दी 27वीं पौड़ी अंदर साहिब श्री गुरु नानक देव जी महाराज वाहिगुरु अकाल पुरख दे सर्वव्यापी दर घर की महिमा वर्णन कर रहे हैं। असीं उस दे दर घर विच रहिंदे हां, जे उहदा दर घर कोई ना होवे ते असीं भी नहीं होवांगे। लेकिन कोई विरला बंदा है जिहड़ा उहदे दर घर विच रहिंदा होया उहदी महिमा ते वडियाई करदा है। असीं जे किते वडियाई करदे भी हां ते अपना घर समझ के, अपना कोई संबंधी समझ के, अपनी कोई मलकियत ते जायदाद समझ के उहदी उस्तत करदे हां, अपनी मैं नूं उस वडियाई दे नाल जोड़ लैंदे हां। पर दर घर उसका है, रिंदे उहदे घर विच हां ते वडियाई असीं अपनी करदे हां। बिल्कुल उल्ट गल है, जिस दे दर घर विच रहिंदे आ चाहीदा ते है कि उहदी उस्तत करिए, उहदी वडियाई करिए। इस लई सतगुरु सच्चे पातशाह जी ने वर्णन कीता है कि तमाम कायनात, तमाम कुदरत जड़ी है उस वाहिगुरु परमात्मा दियां वडियाइयां विच मसरूर है, महव है। ते सतगुरु सच्चे पातशाह फरमान करदे ने, गुरदेव कहिंदे ने, केते राग परिसो कहियन, केते गावन हारे गावे है तोहनो पौन पानी वै संतर गावे राजा धर्म द्वारे। कहिंदे ने हे वाहिगुरु अकाल पुरख, ए हवा, ए पानी, ए अग, ए सब तेरा गुणगान कर रहे ने। हवा चलती है ते उस हवा दे नाल संगीत पैदा हुंदा है। याद रखना, जे हवा ना होवे ते जिहड़ा धुनी दा प्रसारण है, संगीत दी लय एक थां तों दूसरी थां तक पहुंचदी है, ए नहीं पहुंच सकदी। इसलिए ਜਦੋਂ ਬਾਹਰ ਹਵਾ ਚੱਲਦੀ ਹੈ ਤਾਂ ਉਸਦੀ ਆਪਣੀ ਇੱਕ ਧੁਨੀ ਹੈ, ਆਪਣੀ ਇੱਕ ਸਰਸਰਾਹਟ ਹੈ। ਸੰਸਾਰ ਦੇ ਅੰਦਰ ਸਾਇੰਸ ਕਹਿੰਦੀ ਹੈ ਵੀ ਜਿਹੜਾ ਅਖੀਰਲਾ ਤੱਤ ਹੈ ਜਾਂ ਮੂਲ ਤੱਤ ਹੈ ਇਸ ਸ੍ਰਿਸ਼ਟੀ ਦਾ, ਇਸ ਕੁਦਰਤ ਦਾ, ਇਸ ਕਾਇਨਾਤ ਦਾ, ਕਹਿੰਦੇ ਨੇ ਐਟਮ ਹੈ। ਕੋਈ ਇਲੈਕਟ੍ਰੋਨ ਦਾ ਨਾਂ ਦਿੰਦਾ ਹੈ, ਹੋਰ ਵੀ ਨਾਂ ਦਿੱਤੇ ਨੇ ਲੋਕਾਂ ਨੇ, ਇਹ ਸਾਇੰਸ ਦੀ ਗੱਲ ਹੈ। ਲੇਕਿਨ ਧਰਮ ਕੁਝ ਹੋਰ ਕਹਿੰਦਾ ਹੈ। ਧਾਰਮਿਕ ਲੋਕ ਕਹਿੰਦੇ ਨੇ ਕਿ ਜਿਹੜਾ ਅਨਾਦੀ ਤੱਤ ਹੈ, ਮੂਲ ਤੱਤ ਹੈ ਜਾਂ ਅੰਤਮ ਤੱਤ ਹੈ, ਉਹ ਧੁਨੀ ਹੈ, ਨਾਦ ਹੈ। ਲੈ ਕੇ ਵੀ ਜ਼ਿਕਰ ਕੀਤਾ ਸੀ ਕਿ ਅਸੀਂ ਪੜ੍ਹਦੇ ਹਾਂ ਕਿ ਕੀਤਾ ਪਸਾਓ ਇੱਕੋ ਕਵਾਓ, ਤੇ ਉਹ ਕਵਾਓ ਕੀ ਹੈ? ਕਵਾਓ ਇੱਕ ਧੁਨੀ ਹੈ, ਆਵਾਜ਼ ਹੈ, ਤੇ ਜਿਹਦੇ ਤੋਂ ਵਾਹਿਗੁਰੂ ਅਕਾਲ ਪੁਰਖ ਨੇ ਇਸ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ ਜਿਹੜੀਆਂ ਹਵਾਵਾਂ ਚੱਲ ਰਹੀਆਂ ਨੇ ਨਾ, ਇਹ ਜਿਹੜੀ ਅੱਗ ਬਲ ਰਹੀ ਹੈ, ਇਹ ਜੋ ਪਾਣੀ ਵਹਿ ਰਿਹਾ ਹੈ, ਹੁਣ ਤੁਸੀਂ ਦੇਖੋ ਪਾਣੀ ਦੇ ਚਸ਼ਮੇ ਦੇ ਕਿਨਾਰੇ ਤੇ ਖਲੋ ਕੇ ਦੇਖੋ ਤੁਸੀਂ, ਉਹਦਾ ਆਪਣਾ ਸੰਗੀਤ ਹੈ। ਔਰ ਜਿਤਨੇ ਰਾਗ ਨੇ, ਸੰਗੀਤ ਨੂੰ ਜਾਣਨ ਹਾਰ ਲੋਕ ਇਸ ਗੱਲ ਨੂੰ ਸਮਝਦੇ ਨੇ ਕਿ ਜਿਤਨੇ ਵੀ ਰਾਗ ਹਨ ਉਹਨਾਂ ਸਾਰਿਆਂ ਦੀ ਉਤਪਤੀ ਜਿਹੜੀ ਹੈ ਉਹ ਕੁਦਰਤ ਦੇ ਸਰੋਤਾਂ ਤੋਂ ਹੋਈ ਹੈ, ਕੁਦਰਤ ਦੇ ਤੱਤਾਂ ਤੋਂ ਹੋਈ ਹੈ। ਇਸੇ ਕਰਕੇ ਇਸ ਰਾਗ ਦਾ ਨਾਮ ਮਲਹਾਰ ਰਾਗ ਹੈ, ਉਹਦਾ ਮੇਘ ਨਾਲ ਸੰਬੰਧ ਹੈ, ਬਦਲਾਂ ਨਾਲ ਸੰਬੰਧ ਹੈ, ਕਿਸੇ ਦਾ ਬਸੰਤ ਰੁੱਤ ਨਾਲ ਸੰਬੰਧ ਹੈ, ਕਿਸੇ ਦਾ ਗਰਮੀ ਦੀ ਰੁੱਤ ਨਾਲ ਸੰਬੰਧ ਹੈ, ਕਿਸੇ ਦਾ ਠੰਡ ਦੇ ਨਾਲ ਸੰਬੰਧ ਹੈ, राग जेड़े ने ਉਹ ਕੁਦਰਤ ਦੇ ਜਿਹੜੇ ਵੱਖਰੇ ਵੱਖਰੇ ਪਰਤ ਨੇ ਸੁਭਾਅ ਨੇ ਨੇਚਰ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਬਿਰਤੀਆਂ ਹਨ ਉਹਨਾਂ ਨਾਲ ਸੰਬੰਧ ਰੱਖਦੇ ਨੇ ਔਰ ਜਦੋਂ ਉਸ ਰਾਗ ਨੂੰ ਠੀਕ ਉਸ ਰੁੱਤ ਦੇ ਮੁਤਾਬਕ ਗਾਇਨ ਕੀਤਾ ਜਾਏ ਤਾਂ ਐਸੇ ਪ੍ਰਭਾਵ ਸੰਸਾਰ ਦੇ ਅੰਦਰ ਮੌਜੂਦ ਨੇ ਵੀ ਕਿਤੇ ਅੱਗ ਬਲਤੀ ਕਿਤੇ ਬਾਰਿਸ਼ ਹੋ ਗਈ ਕਿਤੇ ਮਨੁੱਖ ਦੇ ਹਿਰਦੇ ਅੰਦਰ ਸ਼ਾਂਤੀ ਵਰਤ ਗਈ ਕਿਤੇ ਮਨੁੱਖ ਦੇ ਅੰਦਰ ਚੰਚਲਤਾ ਪੈਦਾ ਹੋ ਗਈ ਉਸ ਰਾਗ ਦੀ ਧੁਨੀ ਦੇ ਆਲਾਪ ਤੋਂ ਲੋਕਾਂ ਨੇ ਇਸੇ ਕਰਕੇ ਇਤਰਾਜ਼ ਕੀਤਾ ਸੀ ਗੁਰੂ ਨਾਨਕ ਸਾਹਿਬ ਤੇ ਆਖਣ ਲੱਗੇ ਇਹ ਰਾਗ ਜਿਹੜਾ ਹੈ ਤੇ ਬੰਦੇ ਨੂੰ ਗਲਤ ਪਾਸੇ ਤੁਰ ਦਿੰਦਾ ਤੁਸੀਂ ਇਹਦੀ ਵਰਤੋਂ ਨਾ ਕਰੋ ਸਤਿਗੁਰੂ ਕਹਿਣ ਲੱਗੇ ਰਾਗ ਦਾ ਦੋਸ਼ ਨਹੀਂ ਹੈ ਰਾਗ ਤੇ ਇੱਕ ਸੁਨਹਿਰੀ ਬਰਤਨ ਹੈ ਇੱਕ ਬੜਾ ਕੀਮਤੀ ਬਰਤਨ ਹੈ ਇਸ ਬਰਤਨ ਵਿੱਚ ਕੋਈ ਜ਼ਹਿਰ ਪਾ ਕੇ ਪੀਣ ਲੱਗ ਪਵੇ ਇਸ ਬਰਤਨ ਵਿਚਾਰੇ ਦਾ ਕੀ ਦੋਸ਼ ਹੈ ਇਸਦਾ ਕੋਈ ਕਸੂਰ ਨਹੀਂ ਲੋਕ ਇਹਦੇ ਵਿੱਚ ਜ਼ਹਿਰ ਪਾ ਕੇ ਪੀਂਦੇ ਨੇ ਗੰਦੇ ਮੰਦੇ ਗੀਤ ਗਾਉਂਦੇ ਨੇ ਇਸ ਵਾਵਾਂ ਨਾਚ ਨੱਚਦੀਆਂ ਨੇ ਆਪਣੇ ਮੁਜਰੇ ਕਰਦੀਆਂ ਨੇ ਤੇ ਲੋਕੀ ਉਹਦੇ ਵਿੱਚ ਮਹਿਬ ਹੁੰਦੇ ਨੇ ਰਾਗ ਦਾ ਕੋਈ ਦੋਸ਼ ਨਹੀਂ ਹਾਂ ਇਸੇ ਬਰਤਨ ਦੇ ਅੰਦਰ ਅਗਰ ਵਾਹਿਗੁਰੂ ਦੀ ਉਸਤਤ ਰੱਬੀ ਬੰਦਗੀ ਭਗਤੀ ਦੀ ਗੱਲ ਕੀਤੀ ਜਾਏ ਅੰਮ੍ਰਿਤ ਪਾ ਕੇ ਪੀਤਾ ਜਾਏ ਤੇ ਇਸ ਦੀ ਕੀਮਤ ਹੋਰ ਵੀ ਵਧੀਕ ਹੋ ਜਾਏਗੀ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨੁੱਖੀ ਖੁਸ਼ਾਮਦ ਤੋਂ ਤੇ ਮਨੁੱਖ ਦੀ ਚੰਚਲਤਾ ਤੋਂ ਇਸ ਰਾਗ ਨੂੰ ਉੱਚਾ ਉਠਾ ਕੇ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਵਿੱਚ ਇਸ ਦੀ ਵਰਤੋਂ ਕੀਤੀ ਮਰਦਾਨਾ ਕੀ ਕਰਦਾ ਸੀ ਲੋਕਾਂ ਲਈ ਖੁਸ਼ਾਮਦਾ ਇਸ ਸੰਗੀਤ ਨਾਲ ਕਰ ਰਿਹਾ ਸੀ ਬਰਤਨ ਉਹਦੇ ਕੋਲ ਵੀ ਬੜਾ ਸੁਨਹਿਰੀ ਸੀ ਲੇਕਿਨ ਲੋਕਾਂ ਦੇ ਤਰਲੇ ਕਰਨ ਦਾ ਉਸ ਬਰਤਨ ਕੋਲ ਕੰਮ ਲੈ ਰਿਹਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਇਹ ਕਿਹੜੇ ਕੰਮ ਲੱਗਾ ਤੂੰ ਤੇਰੇ ਕੋਲ ਤੇ ਵਾਹਿਗੁਰੂ ਅਕਾਲ ਪੁਰਖ ਨੇ ਬਹੁਤ ਵਧੀਆ ਗੁਣ ਦਿੱਤਾ ਬੜਾ ਵਸਿਸ ਹੈ ਨਿਰੰਕਾਰ ਦੀ ਉਸਤਤ ਕਰੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਅਕਾਲ ਪੁਰਖ ਦੀ ਉਸਤਤ ਵਿੱਚ ਉਸ ਮਨੁੱਖ ਨੂੰ ਜੋੜ ਦਿੱਤਾ ਤੋ ਇਹ ਕੁਦਰਤ ਦੀ ਜਿਹੜੀ ਦੇਣ ਸੰਗੀਤ ਹੈ ਰਾਗ ਹੈ ਇਹ ਕੁਦਰਤ ਦੀ ਆਪਣੀ ਧੁਨੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪੌਣ ਪਾਣੀ ਬੈਸੰਤਰ ਪਰ ਜਿਹੜੀ ਅਗਲਾ ਸ਼ਬਦ ਵਰਤਿਆ ਸਤਿਗੁਰੂ ਜੀ ਨੇ ਗੁਰਦੇਵ ਕਹਿੰਦੇ ਨੇ ਗਾਵੈ ਰਾਜਾ ਧਰਮ ਦੁਆਰੇ ਕਹਿੰਦੇ ਨੇ ਉਸ ਦੇ ਦੁਆਰ ਵਿੱਚ ਉਹਦੇ ਦਰ ਘਰ ਉੱਤੇ ਜਿਹਨੂੰ ਅਸੀਂ ਧਰਮ ਰਾਜ ਕਹਿੰਦੇ ਆ ਨਾ ਸੁਣ ਕੇ ਡਰ ਲੱਗਦਾ ਲੋਕੀ ਆਂਦੇ ਨੇ ਬੜਾ ਖਤਰਨਾਕ ਹੋਏਗਾ ਬੜਾ ਭਿਅੰਕਰ ਰੂਹ ਹੋਏਗਾ ਕਿਉਂਕਿ ਹਰ ਵੇਲੇ ਉਸਨੇ ਨਿਰਣਾ ਕਰਨਾ ਚੰਗਾ ਮੰਦਾ ਕਈ ਪ੍ਰਕਾਰ ਦੀ ਉਹਨੇ ਨਜ਼ਰ ਰੱਖਣੀ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਧਰਮ ਹੈ ਨਾ ਧਰਮ ਉਹ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੇ ਦਰ ਤੇ ਗਾਇਨ ਕਰ ਰਿਹਾ ਹੈ ਉਹ ਵੀ ਉਸਤਤ ਕਰ ਰਿਹਾ ਹੈ ਭਾਵ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਪਰਮਾਤਮਾ ਵੱਲੋਂ ਨਿਸ਼ਚਿਤ ਕੀਤੀ ਹੋਈ ਆਪਣੀ ਡਿਊਟੀ ਆਪਣੇ ਫਰਾਇਜ਼ ਜਿਹੜੇ ਨੇ ਪੂਰੇ ਕਰ ਰਹੇ ਨੇ ਉਸ ਦੀ ਅਧੀਨਗੀ ਹੈ ਇਹਨਾਂ ਨੂੰ ਤੇ ਖੁਸ਼ੀ ਖੁਸ਼ੀ ਇਹ ਸਾਰਾ ਕੰਮ ਜਿਹੜਾ ਹੈ ਇਸ ਨੂੰ ਸਰੰਜਾਮ ਦੇ ਰਹੇ ਨੇ ਇਨਕਾਰ ਨਹੀਂ ਕਰਦੇ ਕਦੇ ਸੂਰਜ ਨੇ ਬਗਾਵਤ ਨਹੀਂ ਕੀਤੀ ਕਦੇ ਕਿਸੇ ਹੋਰ ਤਾਕਤ ਨੇ ਬਗਾਵਤ ਨਹੀਂ ਕੀਤੀ ਪਰਮਾਤਮਾ ਦਾ ਹੁਕਮ ਮੰਨਣ ਤੋਂ ਲੇਕਿਨ ਮਨੁੱਖ ਦੇ ਅੰਦਰ ਜਿਹੜੀ ਸੂਖਸ਼ਮ ਹਉਮੈ ਹੈ ਜਿਹੜੀ ਇਹਦੇ ਵਾਸਤੇ ਇੱਕ ਪ੍ਰੀਖਿਆ ਦਾ ਪੱਤਰ ਹੈ ਉਹਦੇ ਕਰਕੇ ਮਨੁੱਖ ਬਗਾਵਤ ਕਹਿੰਦਾ ਮੈਂ ਤੇ ਰੱਬ ਦੀ ਗੱਲ ਮੰਨਦਾ ਹੀ ਨਹੀਂ ਹਾਲਾਂਕਿ ਹੁੰਦਾ ਉਹ ਕੁਝ ਜੋ ਕੁਝ ਪਰਮਾਤਮਾ ਕਰਦਾ ਤੋ ਸਤਿਗੁਰੂ ਕਹਿੰਦੇ ਨੇ ਉਹ ਜਿਹੜਾ ਧਰਮ ਹੈ ਉਸ ਵੀ ਉਹ ਵੀ ਉਹਦੇ ਦਰ ਉੱਤੇ ਉਹਦੀ ਉਸਤਤ ਵਿੱਚ ਲੀਨ ਹੈ ਮਨੁੱਖ ਨਹੀਂ ਸੋਚ ਸਕਦਾ ਮਨੁੱਖ ਦੀ ਦ੍ਰਿਸ਼ਟੀ ਵਿੱਚ ਬੜਾ ਭਿਆਨਕ ਹੈ ਬੜਾ ਡਰਾਵਣਾ ਤੇ ਖਤਰਨਾਕ ਹੈ ਉਹਨੂੰ ਲੋਕੀ ਜਮ ਕਹਿੰਦੇ ਨੇ ਪਰ ਸਤਿਗੁਰੂ ਕਹਿੰਦੇ ਨੇ ਨਹੀਂ ਉਹ ਵੀ ਪਰਮਾਤਮਾ ਦੀ ਵਡਿਆਈ ਪਰਮਾਤਮਾ ਦੇ ਗੁਣਗਾਨ ਵਿੱਚ ਲੱਗਾ ਹੋਇਆ ਹੈ ਉਹ ਵੀ ਉਹਦੀ ਉਸਤਤ ਵਿੱਚ ਹੈ ਤੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਕੋਈ ਜੱਜ ਕਚਹਿਰੀ ਵਿੱਚ ਜਾ ਕੇ ਦੇਖੋ ਉਹਦੇ ਚਿਹਰੇ ਤੇ ਮੁਸਕਰਾਹਟ ਤੇ ਹਾਸਾ ਲੱਭਣਾ ਔਖਾ ਹੈ ਇੱਥੋਂ ਤੱਕ ਕਿ ਕੋਰਟ ਦੇ ਅੰਦਰ ਹੱਸਣਾ ਵੀ ਇੱਕ ਗੁਨਾਹ ਮੰਨਿਆ ਜਾਂਦਾ ਹੈ ਗੁਸਤਾਖੀ ਕੀਤੀ ਗਈ ਹੈ ਔਰ ਜੇ ਕਿਤੇ ਕਿਸੇ ਪੁਰਾਣੇ ਸਮੇਂ ਹੁਣ ਤਾਂ ਚੇਂਜ ਹੋ ਗਈ ਕਾਫੀ ਪੁਰਾਣੇ ਸਮੇਂ ਦੇ ਅੰਦਰ ਪਹਿਰਾਵੇ ਚ ਡਰੈਸ ਵਿੱਚ ਕੋਈ ਨਾ ਕੋਈ ਕਾਲਾ ਅੰਗ ਜ਼ਰੂਰ ਸੀ ਕਾਲਾ ਕੋਟ ਪਾਣ ਲੈਣਾ ਟਾਈ ਦਾ ਰਹਿਣੀ ਇੱਥੋਂ ਤੱਕ ਜੇ ਕਿਸੇ ਨੌਜਵਾਨ ਨੂੰ ਜੱਜ ਦੀ ਕੁਰਸੀ ਤੇ ਬਹਿਣ ਦਾ ਮੌਕਾ ਬਣ ਗਿਆ ਤਾਂ ਉਹਨੇ ਬਿਰਧ ਚਿੱਟੇ ਵਾਲਾਂ ਵਾਲਾ ਡਿੱਗ ਪਹਿਨਣਾ ਤਾਂ ਕਿ ਬਜ਼ੁਰਗੀ ਦਾ ਆਪਣੀ ਸ਼ਖਸੀਅਤ ਦੇ ਭਾਰੇ ਬਣ ਦਾ ਅਹਿਸਾਸ ਜਿਹੜਾ ਲੋਕਾਂ ਦੇ ਅੰਦਰ ਪੈਦਾ ਕੀਤਾ ਜਾ ਸਕੇ ਕਿ ਬਹੁਤ ਪ੍ਰਭਾਵਸ਼ਾਲੀ ਹੈ ਤੇ ਬਹੁਤ ਕਰੜਾ ਤੇ ਸਖ਼ਤ ਹੈ ਪਤਾ ਨਹੀਂ ਇਹਦਾ ਕੀ ਇਨਸਾਫ ਕਰੇਗਾ ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਬਿਲਕੁਲ ਹੋਰ ਦ੍ਰਿਸ਼ਟੀ ਦੇ ਰਹੇ ਨੇ ਉਹ ਕਹਿੰਦੇ ਨੇ ਇਹ ਜਿਹੜੀ ਜਿਤਨੀ ਵੀ ਕੁਦਰਤ ਦੀ ਤਾਕਤ ਹੈ ਸ਼ਕਤੀ ਹੈ ਨਾ ਇਹ ਵਾਹਿਗੁਰੂ ਅਕਾਲ ਪੁਰਖ ਦੀ ਗੱਲ ਨੂੰ ਪ੍ਰਸੰਨਤਾ ਨਾਲ ਖੁਸ਼ੀ ਨਾਲ ਨਿਭਾ ਰਹੇ ਨੇ ड्यूटी परमात्मा ने दिती है। याद रखना जदों मनुख उस्तत करदा है ना गुण गाउंदा है तो गुण गाउंदिया ओदे अंदर भय नहीं होना चाहिए, डर नहीं होना चाहिए। जे डर है तो खुल के उस्तत नहीं होएगी, जे डर है तो अंदरला जेड़ा है किसी भरम वहम से भुलेखे विच रहेगा। इसलिए उस दे अंदर वाहेगुरु अकाल पुरख वास्ते प्रेम दी भावना होनी चाहिए है कि उसने मैनू ए ताकत दिती है, शक्ति दिती है, ते मैं उदा शुकराना कर रहा हूं, उदा धन्यवाद कर रहा हाँ। इसी तरह जो गायन विच मनुख लीन हो जाता है ना, संगीत विच लीन हो जाता है, महव हो जाता है, फिर डर भय दे भाव सारे अंदरों खत्म हो जाते हैं, रही गई जी। क्योंकि जो लीन हो जाए संगीत के अंदर पता ही नहीं होता मैं किस अवस्था विच विचर रहा हूं, किथे जा रहा हूं। इसे करके तुसी वेखदे हो कदे कदे कीर्तन विच मस्ती आ जांदी है, पता नहीं लगता बंदा किथे बैठा है, की कर रहा है, क्योंकि संगीत के अंदर राग के अंदर वाहेगुरु अकाल पुरख दाल मनुख नूं ट्यून करन दी एक सत्ता कायम है, एक शक्ति कायम है। इस करके गुरु साहब ने कहा कि परमात्मा के दर नाल अगर किसी ने साज पाउणी है तो उन्हूं संगीत वाले रस्ते आना पेगा, उन्हूं राग वाले रस्ते आना पेगा। राग का अर्थ भी प्रेम कीता है। ते गुरु साहब कहते ने कि ओदा जितना दर घर है, जितनी कायनात सृष्टि है, ये सारी दी सारी संगीत नाल भरपूर है। कोई भी ताकत जड़ी है ओ उसी उस्तत विच लगी हुई है, ओदे गुणगान विच लगी हुई है। एक गल ते बड़ी स्पष्ट है दुनिया के अंदर कि असीं जिन्हूं वड्डा समझते हैं ना, जिन्हूं अपना मालक समझने, जिसनूं भी समझते हैं कि ये साडे उत्ते असीं थले हैं, ओदे असीं गुण गाउने हैं, ओदी असीं तारीफ ते वड्याई करते हैं। बिल्कुल एहो गल कुदरत दी ते कादर दी है। गुरु नानक साहब कहंदे ने कुदरत ओदी उस्तत कर रही है। ओदा मतलब की है कि कुदरत जड़ी है उस कादर नालों छोटी, ओदे अधीन है, ते ए सारी कुदरत ओदा हुक्म मन रही है, ओदे गुण गा रही है। गुण गाउण दा मतलब सिर्फ फसलाउणा नहीं है, खुशामद करनी नहीं, माफ करना, असी पाठ करते हैं, कीर्तन करते हैं, कई बार कथा करते हैं, ते असी समझ गए भी असी फुसला रहे हैं, असी परमात्मा नूं ऐ भुलेखा जिहा दे रहे हैं भी साडी गल मान लवे, उतों तो पोचा पाची कर रहे हैं। लेकिन सतगुरु कहते ने कि उस वाहेगुरु अकाल पुरख की उस्तत विच कई जनी सृष्टि रचना लगी हुई है ना, ये कोई फुसलाहट नहीं है, ये तां उस दी अधीनगी स्वीकार करके एहसास से कि असी सारे तेरे हुक्म विच आ, असी सारे तेरी आज्ञा विच हां। ते इस भाव नाल उस परमात्मा दे गुण गान हो रहे ने कि असी कहने हवा नूं केड़ी जबान लगी हुई है, अग नूं केड़ी जबान लगी है, धर्म नूं केड़ी जबान लगी हुई है, लेकिन साडी दृष्टि इन्हां जबानां नूं वेख नहीं सकदी, साडी नजर विच इन्हां दी रचना आ नहीं सकदी। लेकिन सतगुरु गुरु नानक साहब देखदे ने कि इह सारी कायनात ओहदे गुणां नाल भरपूर है, इन्हां दे अंदरों उस वाहिगुरु अकाल पुरख दे गुण जिहड़े ने ओह अपने आप सफुटत हो रहे ने। कि परमात्मा दा गुण नहीं कि हवा मनुख नूं जीवन दे रही है, कायनात नूं कुदरत नूं जीवन दे रही है, ए भी इक उस्तत है। गुण दा बाहर आउणा, गुण दा प्रकाशित होना, हवा नूं अपने किस्म दी रचना मिली है, फुल फुल सुगंधी देंदा, खिड़ता है, खुशी देंदा, फुल कोल कोई वर्णन करने वाली जबान नहीं है, लेकिन फुल दा खिड़ना, फुल दी सुगंधी, फुल दे अंदर इत्र दा होना, ए जिहड़े गुण ने ए परमात्मा दी उस्तत ने। इन्हां गल्लां नूं समझण लई मनुख नूं बड़ी गहराई विच बड़ी डूंघाई विच जाना पैंदा, तां इसे करके लोग जदों भुलेखे विच पै गए ना, ते उन्हां ने की कीता, इस गहराई ते उस गहराई नूं नहीं पकड़िया, उन्हां ने मनुख नूं समझाउण लई जां अपना कोई व्योतबंदी करन वास्ते अग दे देवते दी फोटो बना दित्ती, कौल दे देवते दी भी तस्वीर बना दित्ती, धर्म दी भी तस्वीर बना दित्ती। तुसीं वेखोगे जिहड़े 33 करोड़ देवतियां दे चित्र ते तस्वीरां मिलदियां ने ना, उस दे पिछोकड़ विच इहो ही कारण है कि हंस है ने उन्हां दे गुण, लेकिन ओ गुण चूके वर्णन विच करने बड़े औखे ने, बंदे नूं समझाउणे बड़े औखे ने, इस वास्ते उन्हां ने चित्र शैली दी वरतों कीती, तस्वीर दी वरतों कीती। क्योंकि बच्चा दिखो तो बच्चों के जेडे कैदे ने तुसी देखना, मुढ़लियां किताबा जिहड़ियां ने चित्र नाल हुंदियां ने, अखर समझाउण वास्ते 5-5, 7-7 तस्वीरां देनियां पैंदियां ने। इसे तरह धर्म की दुनिया च असीं बच्चे हां, सानू समझाउण वास्ते कई किस्म के चित्र पुरातन लोगों ने पैदा किए, ताकि बंदे नूं एहसास हो सके कि परमात्मा की यह शक्ति के आ गुण ने। ते असीं समझ रहे कि सची मुची इन्हां दी 8-8 बाहां सीगियां, ਇਹਨਾਂ ਦੇ ਸੱਚੀ ਮੁੱਚੀ ਇਸ ਤਰ੍ਹਾਂ ਦੇ ਪਰ ਸੀਗੇ, ਅਸੀਂ ਉਲਟ ਗਏ। ਇਸੇ ਤਰ੍ਹਾਂ ਲੋਕ ਅੱਜ ਵੀ ਕਹਿੰਦੇ ਨੇ ਕਿਤੇ ਕੋਈ ਸੱਚਖੰਡ ਹੈ, ਕਿਤੇ ਕੋਈ ਧਰਮ ਰਾਜਾ ਬਣ ਕੇ ਬੈਠਾ ਹੋਇਆ ਹੈ, ਕਿਉਂਕਿ ਮਨੁੱਖ ਜਿਹੜਾ ਹੈ ਉਹ ਸਿਰਫ ਮਾਦੇ ਦੀ ਪਦਾਰਥ ਦੀ ਦੁਨੀਆਂ ਨੂੰ ਸਮਝਦਾ ਹੈ, ਇਹ ਅੰਦਰ ਦੀ ਸੂਖਸ਼ਮ ਦੁਨੀਆਂ ਦੀ ਬਾਤ ਉਹਦੀ ਸਮਝ ਵਿੱਚ ਨਹੀਂ ਆਉਂਦੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜਿਹੜੀ ਗੱਲ ਕਹਿੰਦੇ ਨੇ, ਸਾਹਿਬ ਕਹਿੰਦੇ ਨੇ ਗਾਵੇ ਹੈ ਤੁਹਾਨੂੰ ਕੌਣ ਪਾਣੀ ਵੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਹੈ ਚਿਤ ਗੁਪਤ ਲਿਖ ਜਾਣਾ। ਕਹਿੰਦੇ ਨੇ ਜਿਹੜੇ ਚਿਤਰ ਗੁਪਤ ਨੇ, ਕਹਿੰਦੇ ਨੇ ਵੀ ਉਹ ਬੰਦੇ ਦੇ ਗੁਪਤ ਚਿੱਤਰ, ਬੰਦੇ ਦੇ ਅੰਦਰ ਜਿਹੜੇ ਸੰਸਕਾਰ ਤੇ ਭਾਵ ਨੇ ਉਹਨਾਂ ਨੂੰ ਜਾਣਦੇ ਆ, ਉਹਨਾਂ ਦਾ ਹਿਸਾਬ ਕਿਤਾਬ ਉਹਨਾਂ ਕੋਲ। ਸਤਿਗੁਰੂ ਕਹਿੰਦੇ ਨੇ ਉਹ ਵੀ ਵਾਹਿਗੁਰੂ ਅਕਾਲ ਪੁਰਖ ਦੇ ਅਧੀਨ ਨੇ, ਉਹ ਵੀ ਉਹਦੇ ਗੁਣਗਾਨ ਕਰਦੇ ਨੇ, ਉਹਨਾਂ ਦੇ ਅੰਦਰ ਵੀ ਉਸੇ ਦੀ ਤਾਕਤ ਕੰਮ ਕਰਦੀ ਹੈ। ਗੁਰਦੇਵ ਕਹਿੰਦੇ ਨੇ ਗਾਵ ਹੈ ਚਿੱਤ ਗੁਪਤ ਲਿਖ ਜਾਣੇ, ਜਿਹੜੇ ਕਿ ਜੀਵਾਂ ਦੇ ਹਿਸਾਬ ਕਿਤਾਬ ਨੂੰ ਲਿਖ ਕੇ ਜਾਣਦੇ ਹਨ, ਲਿਖ ਲਿਖ ਧਰਮ ਵਿਚਾਰੇ, ਤੇ ਉਹਨਾਂ ਦੀ ਲਿਖੀ ਹੋਈ ਜਿਹੜੀ ਲਿਖਤ ਹੈ ਉਦੋਂ ਲਿਖ ਲਿਖ ਕੇ ਰੱਖਦੇ ਨੇ। ਵਾਹਿਗੁਰੂ ਅਕਾਲ ਪੁਰਖ ਵੱਲੋਂ ਨਿਯਤ ਜੋ ਧਰਮ ਹੈ ਉਹ ਉਹਨਾਂ ਦੀ ਵਿਚਾਰ ਕਰਦਾ, ਉਹ ਵਿਚਾਰ ਕੇ ਉਹਨਾਂ ਦੇ ਸੰਬੰਧ ਵਿੱਚ ਕੋਈ ਨਿਰਣਾ ਦਿੰਦਾ, ਫੈਸਲਾ ਕਰਦਾ। ਲੇਕਿਨ ਇਹ ਸਾਰਾ ਕੁਝ ਕੀ ਹੈ, ਚਿੱਤਰ ਗੁਪਤ ਧਰਮ ਜੋ ਕੁਝ ਵੀ ਹੈ, ਇਹ ਸਤਿਗੁਰੂ ਕਹਿੰਦੇ ਨੇ ਵੀ ਇਹ ਵਾਹਿਗੁਰੂ ਅਕਾਲ ਪੁਰਖ ਦੇ ਅਧੀਨ ਹੈ, ਉਸ ਦੇ ਗੁਣ ਗਾਇਨ ਕਰਦੇ ਨੇ, ਉਹਦੀ ਸਿਫਤ ਤੇ ਵਡਿਆਈ ਵਿੱਚ ਲੱਗੇ ਹੋਏ ਨੇ। ਇਹਨਾਂ ਦੀ ਆਪਣੀ ਕੋਈ ਸਿਫਤ ਨਹੀਂ, ਆਪਣੀ ਕੋਈ ਵਡਿਆਈ ਨਹੀਂ। ਇਹੋ ਕਾਰਨ ਹੈ ਕਿ ਸਤਿਗੁਰੂ ਜੀ ਨੇ ਬਾਣੀ ਵਿੱਚ ਬਾਰ ਬਾਰ ਇਹ ਗੱਲ ਕਹੀ ਕਿ ਭਾਈ ਜੇ ਤੁਸੀਂ ਪਰਮਾਤਮਾ ਦੀ ਉਸਤਤ ਵਿੱਚ ਲੱਗ ਜਾਓਗੇ, ਪਰਮਾਤਮਾ ਦੇ ਗੁਣ ਗਾਉਣ ਵਿੱਚ ਲੱਗ ਜਾਓਗੇ, ਤਾਂ ਇਹ ਚਿੱਤਰ ਗੁਪਤ, ਇਹ ਧਰਮ, ਇਹ ਜਮ, ਇਹਨਾਂ ਦੀ ਕੋਈ ਤਾਕਤ ਨਹੀਂ, ਇਹਨਾਂ ਦੀ ਕੋਈ ਸ਼ਕਤੀ ਤੁਹਾਡੇ ਉੱਤੇ ਅਸਰ ਨਹੀਂ ਕਰ ਸਕੇਗੀ। ਕਿਉਂ? ਕਿਉਂਕਿ ਤੁਸੀਂ ਉਸ ਮਾਲਕ ਨਾਲ ਸੰਬੰਧਿਤ ਹੋ ਜਾਓਗੇ, ਉਹਦੇ ਨਾਲ ਜੁੜ ਜਾਓਗੇ, ਜਿਸ ਦੇ ਇਹ ਸਾਰੇ ਅਧੀਨ ਨੇ, ਜਿਸ ਦੇ ਇਹ ਸਾਰੇ ਵਸ ਵਿੱਚ ਨੇ। ਇਸ ਕਰਕੇ ਗੁਰੂ ਸਾਹਿਬ ਨੇ ਸਿੱਖ ਨੂੰ ਕਿਹਾ, ਕਹਿੰਦੇ ਤੈਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ, ਤੈਨੂੰ ਵੱਖ ਵੱਖ ਦੇਵਤਿਆਂ ਦੀ ਮੁਥਾਜੀ ਤੇ ਪੂਜਾ ਕਰਨ ਦੀ ਜ਼ਰੂਰਤ ਨਹੀਂ, ਤੂੰ ਸਿਰਫ ਵਾਹਿਗੁਰੂ ਅਕਾਲ ਪੁਰਖ ਦੀ ਉਸਤਤ ਵਿੱਚ ਆਪਣੇ ਆਪ ਨੂੰ ਜੋੜ ਲੈ ਤੇ ਬਾਕੀ ਚੀਜ਼ਾਂ ਸਾਰੀਆਂ ਗੇਰ ਹੋ ਜਾਣਗੀਆਂ, ਬਾਕੀ ਚੀਜ਼ਾਂ ਸਾਰੀਆਂ ਤੇਰੇ ਅਧੀਨ ਹੋ ਜਾਣਗੀਆਂ, ਤੇਰੇ ਉੱਤੇ ਕਿਸੇ ਦਾ ਕੋਈ ਪ੍ਰਭਾਵ ਤੇ ਅਸਰ ਨਹੀਂ ਰਹੇਗਾ, ਕਿਉਂਕਿ ਇਹ ਸਭ ਕੁਝ ਪਰਮਾਤਮਾ ਦੇ ਆਪਣੇ ਅਧਿਕਾਰ ਵਿੱਚ ਹੈ। ਬੜੀ ਸਪਸ਼ਟ ਗੱਲ ਹੈ ਕਿ ਜੇ ਮਾਲਕ ਨਾਲ, ਅਫਸਰ ਨਾਲ ਮਨੁੱਖ ਦੀ ਮਿੱਤਰਤਾ ਹੋ ਜਾਏ, ਤੇ ਜਿਹੜੇ ਨੌਕਰ ਚੱਕ ਚਪੜਾਸੀ ਕਲਰਕ ਵਗੈਰਾ ਨੇ ਤੇ ਪਾਣੀ ਭਰਦੇ ਨੇ, ਕਹਿੰਦੇ ਇਹ ਤੇ ਸਾਡੇ ਮਾਲਕ ਦਾ ਮਿੱਤਰ ਹੈ, ਇਹ ਤੇ ਉਹਦਾ ਦੋਸਤ ਹੈ, ਇਹਦੇ ਉੱਤੇ ਤੇ ਸਾਡਾ ਹੁਕਮ ਨਹੀਂ ਚੱਲ ਸਕਦਾ। ਇਸੇ ਤਰ੍ਹਾਂ ਭਾਈ ਜੇ ਮਾਲਕ ਨਾਲ ਸਾਂਝ ਪਾ ਲਈ ਜਾਵੇ ਨਾ, ਤੇ ਇਹ ਚਿੱਤਰ ਗੁਪਤ ਧਰਮ ਜਿਹੜੀਆਂ ਵੱਖ ਵੱਖ ਤਾਕਤਾਂ ਪਰਮਾਤਮਾ ਦੀਆਂ ਹਨ, ਇਹਨਾਂ ਦੀ ਕੋਈ ਪਾਇਆ ਨਹੀਂ ਕਿ ਇਹ ਮਨੁੱਖ ਉੱਤੇ ਆਪਣਾ ਅਸਰ ਪਾ ਸਕਣ। ਇਸੇ ਕਰਕੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ, ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਸਤਿਗੁਰੂ ਕਹਿੰਦੇ ਨੇ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਅਧਿਆਤਮੀ ਹਰ ਗੁਣ ਕਾਸ, ਮਨ ਜਪੈ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ। ਉਹ ਜਿਹੜੇ ਬੰਦੇ ਦੂਸਰੇ ਭਾਵ ਵਿੱਚ ਲੱਗੇ ਨੇ, ਇਧਰ ਉਧਰ ਹੋਰ ਪਾਸੇ ਖਿਆਲਾਂ ਵਿੱਚ ਪੂਜਾ ਚ ਲੱਗੇ ਨੇ, ਉਹ ਪ੍ਰਜਾ ਹਨ ਧਰਮ ਦੀ, ਧਰਮ ਦਾ ਹੁਕਮ ਅਧਿਕਾਰ ਉਹਨਾਂ ਉੱਤੇ ਚੱਲਦਾ, ਯਮ ਉਹਨਾਂ ਨੂੰ ਵੱਸ ਵਿੱਚ ਕਰਦਾ। ਲੇਕਿਨ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਨੇ, ਸਤਿਗੁਰੂ ਕਹਿੰਦੇ ਨੇ ਉਹਨਾਂ ਦੀ ਤੇ ਉਹ ਸੇਵਾ ਕਰਦਾ, ਉਹਨਾਂ ਦੀ ਉਹ ਮੁਥਾਜੀ ਕਰਦਾ ਹੈ, ਤੇ ਉਹਨਾਂ ਅੱਗੇ ਹੱਥ ਜੋੜ ਕੇ ਕਹਿੰਦਾ ਵੀ ਵਾਹਿਗੁਰੂ ਅਕਾਲ ਪੁਰਖ ਨੇ ਜਿਸ ਨੇ ਤੁਹਾਨੂੰ ਨਿਵਾਜਿਆ ਤੇ ਸਾਜਿਆ ਹੈ ਉਹ ਧਨ ਹੈ ਭਾਈ, ਮੈਂ ਤੁਹਾਡੇ ਤੋਂ ਵੀ ਸਦਕੇ ਜਾਣਾ, ਉਹਦੇ ਤੋਂ ਵੀ ਕੁਰਬਾਨ ਜਾਣਾ। ਕਾਰਨ ਕੀ ਹੈ? ਕਾਰਨ ਸਿਰਫ ਇਤਨਾ ਹੀ ਹੈ ਕਿ ਉਹਨਾਂ ਦਾ ਸੰਬੰਧ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੁੜ ਗਿਆ। ਮਨੁੱਖ ਧਿਰ ਧਿਰ ਦੀ ਮੁਥਾਜੀ ਕਰਦਾ ਸੀ, ਕਦੇ ਕਿਸੇ ਪਾਸੇ ਮੱਥਾ ਟੇਕਦਾ ਸੀ, ਕਦੇ ਕਿਸੇ ਪਾਸੇ ਦਾ ਗੁਲਾਮ ਸੀ ਤੇ ਕਮਜ਼ੋਰ ਸੀਗਾ। ਕਈ ਮਾਲਕ ਵੀ ਹੋਏ, ਜਿਸ ਬੰਦੇ ਦੇ ਕਈ ਮਾਲਕ ਹੋਣ, ਇਧਰੋਂ ਆਖੇ ਆਹ ਕਰ, ਦੂਜਾ ਆਖੇ ਆਹ ਕਰ, ਤੀਜਾ ਆਖੇ ਆਹ ਕਰ, ਤੇ ਉਹਦੇ ਵਾਸਤੇ ਬੜੀ ਪਰੇਸ਼ਾਨੀ ਹੋ ਜਾਂਦੀ ਹੈ। ਮੈਂ ਕਿਹਦੀ ਗੱਲ ਮੰਨਾਂ, ਕਿਹੜੇ ਪਾਸੇ ਜਾ? ਉਹ ਕਹਿੰਦਾ ਇਧਰ ਜਾ ਕੇ ਆ, ਦੂਸਰਾ ਕਹਿੰਦਾ ਇਧਰ ਜਾ ਕੇ ਆ, ਉਹ ਕਹਿੰਦਾ ਮੈਂ ਕੱਲਾ ਕਿਹੜੇ ਪਾਸੇ ਆ? ਤੇ ਜਿਸ ਬੰਦੇ ਦੇ 33 ਕਰੋੜ ਮਾਲਕ ਹੋਣ, ਉਹਦਾ ਕੀ ਬਣੇਗਾ? ਉਹ ਤਾਂ ਕੁਝ ਕਰ ਹੀ ਨਹੀਂ ਸਕੇਗਾ। ਔਰ ਮੈਂ ਕਈ ਵਾਰੀ ਸੋਚਦਾ ਹਾਂ ਕਿ ਜੇ ਅਸੀਂ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਲੱਗ ਪਈਏ ਜਿੱਦਾਂ ਕਿ ਅਸੀਂ ਮੰਨਦੇ ਹਾਂ, ਤਾਂ ਇੱਕ ਮਿੰਟ ਦੀ ਵੀ ਫੁਰਸਤ ਨਹੀਂ ਸਾਡੇ ਕੋਲ, ਇੱਥੋਂ ਤੱਕ ਕਿ ਸਾਨੂੰ ਕਈ ਜ਼ਿੰਦਗੀਆਂ ਹੋਰ ਚਾਹੀਦੀਆਂ ਨੇ ਉਹਨਾਂ ਦੀ ਮਨੌਤ ਮੰਨਣ ਲਈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਬੜੀ ਵੱਡੀ ਜ਼ਿਹਨੀ ਗੁਲਾਮੀ ਸੀ, ਦਿਮਾਗੀ ਗੁਲਾਮੀ ਸੀ, ਜਿਹੜੀ ਸਾਡੇ ਗਲੋਂ ਲਾਹ ਕੇ ਤੇ ਸਾਨੂੰ ਅਹਿਸਾਸ ਕਰਾਇਆ ਵੀ ਨਹੀਂ ਤੁਸੀਂ ਸਿਰਫ ਇੱਕ ਵਾਹਿਗੁਰੂ ਅਕਾਲ ਪੁਰਖ ਦੇ ਅਧੀਨ ਹੋ, ਹੋਰ ਕਿਸੇ ਦੀ ਅਧੀਨਗੀ ਸਵੀਕਾਰ ਨਹੀਂ ਕਰਨੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਇਹਨਾਂ ਨੇ ਗਾਵੇ ਹੈ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਵਰਮਾ ਦੇਵੀ ਸੁਹਣ ਸਦਾ ਸਵਾਰੇ। ਈਸ਼ਰ ਸ਼ਿਵ ਦੀ ਲੋਕ ਪੂਜਾ ਕਰਦੇ ਹੈ, ਬ੍ਰਹਮਾ ਦੀ ਪੂਜਾ ਕਰਦੇ ਨੇ, ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ। ਤੇ ਸਤਿਗੁਰੂ ਕਹਿੰਦੇ ਨੇ ਇਨੀਆਂ ਦੇਵੀਆਂ ਨੇ ਕਿ ਸ਼ਿਵ ਤੇ ਬ੍ਰਹਮਾ ਜੋ ਵੀ ਹਨ ਇਹਨਾਂ ਦੀ ਆਪਣੀ ਕੋਈ ਸੁਤੰਤਰ ਹਸਤੀ ਨਹੀਂ, ਇਹ ਕਿ ਸਭ ਪ੍ਰਮਾਤਮਾ ਦੇ ਗੁਣ ਗਾਉਂਦੇ ਆ। ਭਾਵ ਇਹਨਾਂ ਕੋਲ ਜਿਹੜੇ ਗੁਣ ਹਨ ਉਹ ਉਸ ਵਾਹਿਗੁਰੂ ਅਕਾਲ ਪੁਰਖ ਨੇ ਪੈਦਾ ਕੀਤੇ ਨੇ, ਇਸ ਕਰਕੇ ਤੁਸੀਂ ਇਹਨਾਂ ਦੇ ਗੁਣ ਨਹੀਂ ਗਾਉਣੇ, ਇਹਨਾਂ ਦੀ ਉਸਤ ਨਹੀਂ ਕਰਨੀ, ਬਲਕਿ ਉਸ ਵਾਹਿਗੁਰੂ ਅਕਾਲ ਪੁਰਖ ਦੀ ਉਸਤ ਕਰਨੀ ਹੈ ਜਿਸ ਦੀ ਅਧੀਨਗੀ ਇਹਨਾਂ ਦੇ ਇਹਨਾਂ ਜਿਸ ਦੇ ਅਧੀਨ ਇਹ ਲੋਕ ਨੇ। ਹੁਣ ਲੋਕੀ ਕਹਿੰਦੇ ਨੇ ਵੀ ਇੱਕ ਬ੍ਰਹਮ ਹੈ, ਇੱਕ ਸ਼ਿਵ ਹੈ, ਇੱਕ ਵਿਸ਼ਨੂੰ ਹੈ, ਲੇਕਿਨ ਸਤਿਗੁਰੂ ਇਹਦੇ ਨਾਲ ਰਜ਼ਾਮੰਦ ਨਹੀਂ ਹਨ। ਬਾਣੀ ਕਹਿੰਦੀ ਕੋਟ ਬ੍ਰਹਮੇ ਜਗ ਸਾਜਣ ਲਾਏ। ਤੁਸੀਂ ਖਿਆਲ ਕਰਨਾ ਕਿ ਰਚਨਾ ਦੇ ਕਈ ਸਰੋਤ ਨੇ, ਜੇ ਇਕੱਲੇ ਬੰਦੇ ਨੂੰ ਬਣਾਉਣੀ ਪਵੇ ਸਾਰੀ ਰਚਨਾ ਤੇ ਨਹੀਂ ਬਣ ਸਕਦੀ। ਲੋਕਾਂ ਨੇ ਚਾਰ ਖਾਣੀਆਂ ਮੰਨੀਆਂ, ਉਹ ਵੀ ਕਹਾਉਤ ਹੈ, ਗੁਰੂ ਸਾਹਿਬ ਨੇ ਉਹਦਾ ਜ਼ਿਕਰ ਕੀਤਾ, ਲੇਕਿਨ ਜਦੋਂ ਕਰੋੜਾਂ ਖਾਣੀਆਂ ਦਾ ਜ਼ਿਕਰ ਕਰਦੇ ਨੇ ਤੇ ਫਿਰ ਉਹ ਸਾਰੀ ਗੱਲ ਟੁੱਟ ਜਾਂਦੀ ਹੈ। ਗੁਰੂ ਸਾਹਿਬ ਦਾ ਆਪਣਾ ਸਿਧਾਂਤ ਇਹ ਹੈ ਕਿ ਵਾਹਿਗੁਰੂ ਅਕਾਲ ਪੁਰਖ ਨੇ ਅਣਗਿਣਤ ਸਰੋਤ ਜਿਹੜੇ ਨੇ ਜ਼ਿੰਦਗੀ ਨੂੰ ਪੈਦਾ ਕਰਨ ਦੇ ਬਣਾਏ ਹੋਏ ਨੇ, ਅਨਲਿਮਿਟਿਡ ਨਹੀਂ ਹੈ। ਇੱਕ ਬ੍ਰਹਮਾ ਸੰਸਾਰ ਬਣਾ ਰਿਹਾ, ਕਹਿੰਦੇ ਨਹੀਂ। ਪਰ ਇੱਕ ਥਾਂ ਤੇ ਭਗਤਾਂ ਨੇ ਬੜਾ ਸੁੰਦਰ ਖਿਆਲ ਦਿੱਤਾ, ਉਹ ਕਹਿੰਦੇ ਨੇ ਇਹ ਜਿਹੜਾ ਬ੍ਰਹਮਾ ਹੈ ਨਾ ਜਿਹਦੇ ਚਾਰ ਮੂੰਹ ਨੇ, ਬੜੀ ਅਜੀਬ ਕਹਾਣੀ ਹੈ, ਫਿਰ ਕਦੇ ਜ਼ਿਕਰ ਕਰਾਂਗਾ। ਚੌਥ ਦੀ ਥਾਂ ਨੂੰ ਪੰਜਵਾਂ ਵੀ ਬਣਾਉਣਾ ਪੈ ਗਿਆ ਸੀਗਾ, ਉੱਪਰ ਵੀ ਸਿਰ ਤੇ ਇੱਕ ਉੱਤੇ ਹੀ ਮੂੰਹ ਲਾ ਲਿਆ ਸੀ ਉਹਨੇ। ਤੇ ਬਾਣੀ ਕਹਿੰਦੀ ਹੈ ਵੀ ਇਹ ਪਤਾ ਕੀ ਹੈ, ਕਹਿੰਦੇ ਨੇ ਜਿਸ ਤਰ੍ਹਾਂ ਕੋਈ ਛੋਟਾ ਜਿਹਾ ਪਿੰਡ ਹੋਵੇ ਨਾ, ਤੇ ਉਸ ਪਿੰਡ ਵਿੱਚ ਕੋਈ ਮਿੱਟੀ ਦੇ ਭਾਂਡੇ ਘੜਨ ਵਾਲਾ ਘੁਮਿਆਰ ਹੋਵੇ, ਕਹਿੰਦੇ ਨੇ ਇਸੇ ਤਰ੍ਹਾਂ ਇਹ ਸਾਰੀ ਕਾਇਨਾਤ ਸ੍ਰਿਸ਼ਟੀ ਦੇ ਅੰਦਰ ਇਹ ਬ੍ਰਹਮਾ ਜਿਹੜਾ ਚਤੁਰਮੁਖ ਡਾਂਵੜਾ, ਇਹ ਕਹਿੰਦੇ ਨੇ ਭਾਂਡੇ ਡੋਲਣ ਵਾਲਾ ਹੈ, ਇਹ ਘੁਮਿਆਰ ਦੀ ਆਸ ਪਸਤੀ ਰੱਖਦਾ ਇੱਕ ਪਿੰਡ ਦੇ ਅੰਦਰ ਭਾਂਡੇ ਬਣਾਉਣ ਵਾਲੇ ਦੀ, ਔਰ ਇਹੋ ਜਿਹੇ ਕਈ ਘੁਮਿਆਰ ਨੇ ਸ੍ਰਿਸ਼ਟੀ ਚ। ਲੋਕੀ ਗੰਗਾ ਦੀ ਪੂਜਾ ਕਰਦੇ ਨੇ, ਅਸੀਂ ਬਾਣੀ ਨੂੰ ਧਿਆਨ ਨਾਲ ਪੜ੍ਹਦੇ ਨਹੀਂ, ਇਸ ਕਰਕੇ ਸਾਨੂੰ ਜਾਪਦਾ ਵੀ ਪਤਾ ਨਹੀਂ ਬੋਤਲ ਚ ਪਾ ਕੇ ਗੰਗਾ ਦਾ ਪਾਣੀ ਕਿੱਡਾ ਕੁ ਵੱਡਾ ਹੋ ਜਾਏਗਾ, ਅਸੀਂ ਕਿੱਡੇ ਕੁ ਵੱਡੇ ਹੋ ਜਾਵਾਂਗੇ। ਬਾਣੀ ਕਹੀ ਕਹਿੰਦੀ ਹੈ, ਬਾਣੀ ਵਿਚ ਲਿਖਿਆ ਭਗਤਾਂ ਨੇ, ਕਹਿੰਦੇ ਨੇ ਨਖ ਪ੍ਰਸੇਵ ਜਾਂਚੈ ਸੁਰ ਸਰੀ, ਕਹਿੰਦੇ ਨੇ ਸੁਰ ਸਰੀ ਗੰਗਾ ਜਿਹੜੀ ਹੈ ਨਾ ਇਹ ਤੇ ਵਾਹਿਗੁਰੂ ਅਕਾਲ ਪੁਰਖ ਦੇ ਨਵਾਂ ਦਾ ਤੁਸੀਂ ਕੁਛ ਚੀਜ਼ ਹੈ, ਪਰ ਅਸੀਂ ਚੁੱਕੇ ਖੁਦ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਇਸ ਕਰਕੇ ਤੇ ਦੱਸਣ ਵਾਲੇ ਵੀ ਸਾਡੇ ਨਾਲ ਕਈ ਧੋਖਾ ਬਰੇਦੀ ਕਰੀ ਜਾਂਦੇ, ਅਸਲੀ ਤੋਂ ਵੀ ਨਹੀਂ ਦੱਸਦੇ, ਉਹਦੇ ਪਾਸੇ ਡੱਗੀ ਚੱਲਦੀ ਹੈ। ਉਹ ਵੀ ਕਹਿੰਦੇ ਇਹਨਾਂ ਨੂੰ ਓਦਾਂ ਹੀ ਪਰਚਾਈ ਰੱਖੋ ਜਿੱਦਾਂ ਪਰਚਦੇ ਹੈ, ਤੇ ਨਤੀਜਾ ਕੀ ਹੁੰਦਾ ਸਾਨੂੰ ਅਸਲੀ ਇੱਦਾਂ ਨਹੀਂ ਪਤਾ ਲੱਗਦਾ। ਅਸੀਂ ਕਦੇ ਸ਼ਨਿਚਰ ਦੀ ਪੂਜਾ ਕਰਨ ਲੱਗ ਪੈਂਦੇ ਹਾਂ, ਕਦੇ ਕਿਸੇ ਦੀ ਪੂਜਾ ਕਰਨ ਲੱਗ ਪੈਂਦੇ, ਕਦੇ ਕਿਸੇ ਪਾਸੇ ਤੁਰ ਪੈਂਦੇ, ਸੈਂਕੜੇ ਕਿਸਮ ਦੇ ਵਹਿਮ ਪਾਲ ਰੱਖੇ ਰਹੇ ਸਾਂ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੈ, ਕਹਿੰਦੇ ਨੇ ਭਾਈ ਇਹ ਜਿਹੜੇ ਬ੍ਰਹਮਾ ਵਿਸ਼ਨੂੰ ਮਹੇਸ਼ ਜੋ ਕੁਝ ਵੀ ਹੈ, ਇਹ ਸਭ ਉਸ ਵਾਹਿਗੁਰੂ ਅਕਾਲ ਪੁਰਖ ਦੀ ਉਸਤਤ ਵਿੱਚ ਨੇ, ਕਿਉਂਕਿ ਇਹਨਾਂ ਦੇ ਅੰਦਰ ਕੋਈ ਐਸਾ ਗੁਣ ਨਹੀਂ ਜਿਹੜਾ ਉਸ ਪ੍ਰਮਾਤਮਾ ਤੋਂ ਬਾਹਰ ਦਾ ਹੋਵੇ, ਉਹਨੇ ਇਹਨਾਂ ਦੇ ਅੰਦਰ ਗੁਣ ਪਾਏ ਨੇ, ਤੇ ਇਸ ਕਰਕੇ ਇਹਨਾਂ ਦੀ ਅਸੀਂ ਕਾਇਮ ਹੈ, ਕਰਮ ਕਰਦੇ ਨੇ, ਜੇ ਉਹ ਗੁਣ ਵਿੱਚੋਂ ਕੱਢ ਲਵੇ ਤੇ ਫਿਰ ਕਹਾਣੀ ਮੁੱਕ ਜਾਏਗੀ। ਪਿੱਛੇ ਜਪਜੀ ਦੇ ਅੰਦਰ ਗੱਲ ਆਈ ਹੈ ਕਿ ਵਾਹਿਗੁਰੂ ਅਕਾਲ ਪੁਰਖ ਹੀ ਸਭ ਨੂੰ ਗੁਣ ਦਿੰਦਾ ਹੈ, ਜੇ ਕਿਸੇ ਨੂੰ ਕੋਈ ਗੁਣ ਨਾ ਦੇਵੇ ਤੇ ਕੋਈ ਕੁਝ ਨਹੀਂ ਕਰ ਸਕਦਾ, ਇਹ ਉਹਦੇ ਅੰਦਰ ਤਾਕਤ ਹੈ। ਇਸ ਲਈ ਮਤ ਸਮਝਣਾ ਕਿ ਬ੍ਰਹਮਾ ਦੇ ਕੋਈ ਆਪਣੇ ਗੁਣ ਨੇ, ਸ਼ਿਵ ਦੇ ਕੋਈ ਆਪਣੇ ਗੁਣ ਨੇ, ਨਹੀਂ। ਗੁਰੂ ਸਾਹਿਬ ਅੱਗੇ ਚੱਲ ਕੇ ਇਹਨਾਂ ਚੀਜ਼ਾਂ ਨੂੰ ਹੋਰ ਕਲੀਅਰ ਕਰਨਗੇ ਜਪਜੀ ਦੇ ਅੰਦਰ, ਕਿ ਉਸ ਪ੍ਰਮਾਤਮਾ ਦੀ ਯੁਕਤੀ ਹੈ ਜਿਹਦੇ ਨਾਲ ਇਹ ਸਾਰੀਆਂ ਕਹਾਣੀਆਂ ਚੱਲਦੀਆਂ ਨੇ। ਇਸ ਕਰਕੇ ਗੁਰਦੇਵ ਕਹਿੰਦੇ ਨੇ ਕਿ ਗਾਵੇ ਹੈ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵੇ ਹੈ ਇੰਦ ਇੰਦਾਸਣ ਬੈਠੇ। ਕਹਿੰਦੇ ਨੇ ਇੱਕ ਇੰਦਰ ਨਹੀਂ, ਲੋਕਾਂ ਨੇ ਇੱਕੋ ਇੰਦਰ ਕਲਪਿਆ ਹੈ। ਸਤਿਗੁਰੂ ਕਹਿੰਦੇ ਨੇ ਕਈ ਇੰਦਰ, ਗੁਰੂ ਗੋਬਿੰਦ ਸਿੰਘ ਸਾਹਿਬ ਤੇ ਕਹਿੰਦੇ ਨੇ ਇੱਕ ਸ਼ਿਵ ਭਏ, ਇੱਕ ਗਏ, ਇੱਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਕੀ ਅਨੇਕ ਹੈ, ਬ੍ਰਹਮਾ ਔਰ ਵਿਸ਼ਨ ਕੇ ਉੱਤੇ, ਕਹਿੰਦੇ ਨੇ ਗਿਣਤੀ ਕੋਈ ਨਹੀਂ, ਹਸਾਬ ਵੀ ਕੋਈ ਨਹੀਂ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਕਈ ਇੰਦਰ ਆਪਣੇ ਆਸਣਾਂ ਉੱਤੇ ਬੈਠੇ ਹੋਏ, ਸਮੇਤ ਦੇਵਤਿਆਂ ਦੇ ਸਭਾ ਵਿੱਚ ਆਪਣੇ ਦਰ ਉੱਤੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਦਰ ਨਾਲ ਜੁੜੇ ਗਾਇਨ ਕਰ ਰਹੇ ਨੇ। ਭਾਵ ਇਹ ਹੈ ਕਿ ਇੰਦਰ ਆਦਿਕ ਦੇਵਤਿਆਂ ਕੋਲ ਜਿਤਨੀ ਤਾਕਤ ਹੈ, ਜਿਤਨੀ ਸ਼ਕਤੀ ਹੈ, ਉਹ ਸਭ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਤੇ ਰਹਿਮਤ ਹੈ। ਜੇ ਉਹਨਾਂ ਦੇ ਆਪਣੇ ਵਾਸਤੇ ਗੱਲ ਧਿਆਨ ਵਿੱਚ ਰੱਖਣੀ, ਪੁਰਾਣੀਆਂ ਕਹਾਣੀਆਂ ਦੇ ਅੰਦਰ ਕਈ ਗੱਲਾਂ ਬੜੀਆਂ ਸਪਸ਼ਟ ਨੇ, ਪਰ ਸਮਝਣ ਦੀ ਕੋਸ਼ਿਸ਼ ਅਸੀਂ ਨਹੀਂ ਕੀਤੀ। ਜਦੋਂ ਕਿਤੇ ਇਹਨਾਂ ਪ੍ਰਾਪਤ ਸ਼ਕਤੀ ਦੇ ਲੋਕਾਂ ਨੇ ਆਪਣੇ ਆਪ ਨੂੰ ਪਰਮਾਤਮਾ ਕਹਿਣ ਦੀ ਕੋਸ਼ਿਸ਼ ਕੀਤੀ, ਕਹਾਣੀ ਹੋਰ ਪਾਸੇ ਚੱਲ ਗਈ। ਰਾਵਣ ਕੋਲ ਤਾਕਤ ਦਿੱਤੀ ਪ੍ਰਮਾਤਮਾ ਦੀ, ਲੇਕਿਨ ਮਗਰੂਰੀ ਹੰਕਾਰ ਤੇ ਹੋਰ ਪਾਸੇ ਤੁਰ ਪਿਆ, ਕਹਿੰਦਾ ਮੈਂ ਹੀ ਸਭ ਕੁਛ ਹਾਂ। ਰਾਕਸ਼ੀ ਦਾ ਵੀ ਇਹੋ ਹੀ ਸ਼ਿਕਰ ਹੈ ਕਿ ਮੈਂ ਹੀ ਸਭ ਕੁਛ ਹਾਂ, ਤੇ ਮਾਫ ਕਰ ਰਿਹਾ ਜਿਹੜੇ ਅੱਜ ਜਿਨ੍ਹਾਂ ਦੀ ਅਸੀਂ ਪੂਜਾ ਕਰਨ ਲੱਗ ਪਏ ਨੇ, ਉਹ ਵੀ ਕਹਿੰਦੇ ਅਸੀਂ ਹੀ ਸਭ ਕੁਛ ਹਾਂ। ਭਾਈ ਉਹ ਤਾਂ ਕਹਿੰਦੇ ਨੇ ਮੱਥਾ ਟੇਕੋ, ਸਾਨੂੰ ਉਚਾਰ ਟਾਊਟ ਰੱਖ ਲੈਂਦੇ ਨੇ, ਕਹਿੰਦੇ ਇੱਥੇ ਟੇਕੋ ਮੱਥਾ। ਅਹਿਸਾਸ ਇਹ ਵੀ ਅਸੀਂ ਸਭ ਕੁਛ, ਮਰ ਜਾਣਾ ਕੱਲ ਨੂੰ ਕੀ ਕਰੋਗੇ, ਕੋਈ ਹੋਰ ਲੱਭੋਗੇ? ਵਾਹਿਗੁਰੂ ਅਕਾਲ ਪੁਰਖ ਦੇ ਸਾਹਮਣੇ ਸਭ ਤੁੱਛ ਨੇ, ਸਭ ਜ਼ੇਰ ਨੇ, ਸਭ ਮਿੱਟੀ ਨੇ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਬ੍ਰਹਮਾ ਵਿਸ਼ਨੂੰ ਇੰਦਰ ਆਦਿਕ ਜਿਤਨੇ ਦੇਵਤੇ ਹਨ, ਇਹਨਾਂ ਦੇ ਅੰਦਰ ਜੋ ਥੋੜੇ ਬਹੁਤੇ ਗੁਣ ਹੈਗੇ ਨੇ ਉਹ ਕਿਸੇ ਹੋਰ ਦੇ ਨਹੀਂ, ਉਹ ਪ੍ਰਮਾਤਮਾ ਦੇ ਦਿੱਤੇ ਹੋਏ ਨੇ, ਤੇ ਉਹ ਗੁਣ ਇਹਨਾਂ ਦੇ ਅੰਦਰੋਂ ਪ੍ਰਕਾਸ਼ਿਤ ਹੋ ਰਹੇ ਨੇ, ਤੇ ਇਹ ਵਾਹਿਗੁਰੂ ਅਕਾਲ ਪੁਰਖ ਦੀ ਉਸਤਤ ਤੇ ਵਡਿਆਈ ਦੇ ਵਿੱਚ ਨੇ, ਉਸ ਤੋਂ ਬਾਹਰ ਨਹੀਂ ਹੋ ਸਕਦੇ, ਉਸ ਤੋਂ ਉਲਟ ਕੋਈ ਗੱਲ ਕਰ ਨਹੀਂ ਸਕਦੇ। ਜਦੋਂ ਉਲਟ ਚੱਲਣ ਦਾ ਕੋਈ ਭਾਵ ਪੈਦਾ ਹੋਏਗਾ, ਖਤਮ ਹੋ ਜਾਣਗੇ, ਮੁੱਕ ਜਾਣਗੇ, ਨਹੀਂ ਰਹੇਗੀ ਗੱਲ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਸ ਉਸ ਪ੍ਰਮਾਤਮਾ ਦੇ ਦਰ ਘਰ ਦਾ ਵਿਸਥਾਰ ਦੱਸ ਰਹੇ ਹੈ ਵੀ ਇਹ ਸਭ ਕੁਝ ਵੀ ਉਹਦੇ ਦਰ ਘਰ ਵਿੱਚ ਹੈ, ਅਸੀਂ ਵੀ ਉਹਦੇ ਦਰ ਘਰ ਵਿੱਚ ਹਾਂ, ਅਸੀਂ ਵੀ ਬਾਹਰ ਨਹੀਂ ਹਾਂ। ਲੇਕਿਨ ਅਸੀਂ ਖਿਆਲ ਕਰਦੇ ਹਾਂ ਵੀ ਉਹ ਇੰਦਰਪੁਰੀ ਵੱਖਰੀ ਹੈ, ਬ੍ਰਹਮਾਪੁਰੀ ਵੱਖਰੀ ਹੈ, ਸ਼ਿਵਪੁਰੀ ਵੱਖਰੀ ਹੈ, ਅਜੇ ਤੱਕ ਇਹ ਪ੍ਰਚਾਰ ਚੱਲਦਾ। ਉਸਦਾ ਨਤੀਜਾ ਹੈ ਕਿ ਪ੍ਰਮਾਤਮਾ ਦੀ ਸਰਬ ਵਿਆਪਕ ਹਸਤੀ ਜਿਹੜੀ ਹੈ ਉਹ ਸਾਡੀ ਸਮਝ ਚ ਨਹੀਂ ਆਉਂਦੀ, ਤੇ ਅਸੀਂ ਅਜੇ ਵੀ ਸੀਟਾਂ ਰਿਜ਼ਰਵ ਕਰਾਉਂਦੇ ਫਿਰਦੇ ਹਾਂ ਵੀ ਆਹ ਪਾਠ ਕਰਾਂਗੇ ਉੱਥੇ ਸੀਟ ਰਿਜ਼ਰਵ ਹੋ ਜਾਏਗੀ, ਆਹ ਕਰਾਂਗੇ ਉੱਥੇ ਰਿਜ਼ਰਵ ਹੋ ਜਾਏਗੀ। ਇਸ ਤਰ੍ਹਾਂ ਦੀਆਂ ਕਹਾਣੀਆਂ ਬਣਾਈਆਂ ਹੋਈਆਂ ਨੇ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਬਿਲਕੁਲ ਤੋੜ ਕੇ ਰੱਖਦੇ ਆ, ਕਿਉਂਕਿ ਜਦੋਂ ਅਸੀਂ ਬਾਣੀ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਸਾਰੀਆਂ ਗੱਲਾਂ ਢਹਿ ਢੇਰੀ ਹੋ ਜਾਣਗੀਆਂ। ਤੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਅਨਾਦੀ ਹਸਤੀ ਜਿਹੜੀ ਹੈ ਉਸਦਾ ਅਹਿਸਾਸ ਸਾਡੇ ਅੰਦਰ ਜਾਗਰਤ ਹੋਵੇਗਾ, ਤਾਂ ਸਮਾਂ ਚੁੱਕੇ ਸਮਾਪਤ ਹੈ। ਇਸ ਕਰਕੇ ਇਹਨੇ ਅੱਖਰਾਂ ਨਾਲ ਹੀ ਅੱਜ ਦੀ ਵਿਚਾਰ ਨੂੰ ਸੰਕੋਚਦਾ ਹੋਇਆ ਜਿਮਾਂ ਦਾ ਯਾਚਕ ਆ, ਕਿਉਂਕਿ ਬਾਣੀ ਐਸੀ ਹੈ ਕਿ ਇਸ ਨੂੰ ਗਹਿਰਾਈ ਨਾਲ ਸਮਝਣ ਦੀ ਆਪਾਂ ਕੋਸ਼ਿਸ਼ ਕਰਾਂਗੇ ਤੇ ਤਾਂ ਕੋਈ ਥੋੜੀ ਬਹੁਤੀ ਗੱਲ ਪਿੜ ਪੱਲੇ ਪਵੇਗੀ, ਤੇ ਜੇ ਸਮਝੀਏ ਵੀ ਕੋਈ ਕਥਾ ਕਹਾਣੀਆਂ ਨਾਲ ਕਹਾਣੀ ਬਣ ਜਾਏਗੀ ਤੇ ਫਿਰ ਭਾਵੇਂ 30 ਦਿਨ ਲੱਗੇ ਰਹੀਏ ਸਮਝ ਨਹੀਂ ਆਏਗੀ। ਤਾਂ ਸਤਿਗੁਰੂ ਰਹਿਮਤ ਕਰਨ, ਅਸੀਂ ਥੋੜਾ ਜਿਹਾ ਆਪਣੀ ਸੋਝ ਨੂੰ ਗੰਭੀਰਤਾ ਵਿੱਚ ਲਿਜਾ ਕੇ ਤੇ ਇਸ ਅਹਿਸਾਸ ਨੂੰ ਜਾਗਰਤ ਕਰ ਸਕੀਏ ਕਿ ਗੁਰੂ ਪਾਤਸ਼ਾਹ ਕਿਤਨੀ ਰਹਿਮਤ ਤੇ ਬਖਸ਼ਿਸ਼ ਕਰਕੇ ਸਾਨੂੰ ਭਰਮਾਂ ਭੁਲੇਖਿਆਂ ਵਹਿਮਾਂ ਦੇ ਜਾਲ ਵਿੱਚੋਂ ਕੱਢ ਰਹੇ ਨੇ ਤੇ ਉਸ ਅਨੰਤ ਮਹਾ ਸ਼ਕਤੀ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਨਾਲ ਜੋੜ ਰਹੇ ਹਨ। ਮੀਆਂ ਭੁੱਲਾਂ ਤੋਂ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।